भाव खंड ना तेरी आरती ऐसी आरती गगन में थाल गगन में था रव चंद दीपक बने गगन में था रव चंद दीपक बने तार का मंडल जनक मती तार का मंडल जनक मती धूप मलियान लो पवन चवरा करे धूप मलियान लो पवन चवरा करे शगल बन राए फुलंत ज्योति शगल बन राए फुलंत ज्योति कैसी आरती होए भव खंड ना तेरी आरती ऐसी आरती कैसी आरती अनहता शब्द बजंत भेरी अनहता शब्द बजंत भेरी कैसी आरती कैसी आरती सहिष्णुतव नैन नन नैन है तो है का सहिष्णुतव नैन नन नैन है तो है का सहिष्णुमूरत नना एक तो ही सहस्मूरत नना एक तो ही सहस्पद बिमल नना एक पद गंध बिन सहस्पद एक नना एक पद गंद बिन सहस्तव गंद इव चलत मही शायस्ता गंद एव चलत मई कैसी आरती कैसी आरती होए भाव खंड ना तेरी आरती कैसी आरती सब में जोत है सो सब में जोत जोत है सो किस दे चानन सब में चानन हो किस दे चानन सब में चानन हो गुर साखी जोत प्रगट हो गुर साखी जोत प्रगट हो ज्योत सुभावे सो आरती हो ज्योत सुभावे सो आरती हो कैसी आरती कैसी आरती होए भव खंड ना तेरी आरती कैसी आरती कैसी आरती हर चरण कमल मकरंद लुभत मन आई प्यासा हर चरण कमल मकरंद लुभत मनो अर्ध न मोहे आही प्यासा कृपा जल दे नानक सारंग को कृपा जल दे नानक सारंग को होए जाते तेरे नाम बसा होए जाते तेरे नाम बसा कैसी आरती आरती होए भव खंड ना कैसी आरती होए पावखंड ना तेरी आरती कैसी आरती होए पावखंड ना तेरी आरती अनहता शब्द वजन तुभेरी गगन में थाल रामचंद दीपक बने तार का मंडल जन कुमोती मलियान लो पवन चवरो करे सगल बन राए फुलंत ज्योति कैसी आरती होए पावखंड ना तेरी आरती क्या सेव कमावो क्या सेव कमावो क्या कहे रिझाओ विध के तु पावो दर्शारे सेवा सुरत न जानिया कैसी आरती होए भावखंड ना तेरी आरती सेवा सुरत न जानिया जपे आराध तू समरथ वड्डा तू समरथ वड्डा मेरी मत थोरी रा मेरी मत थोरी राम हर आराध ना जाना रे मेरी मत थोरी राम कैसी आरती होए पावखंड ना तेरी आरती एक लफज ने सारी गल समझा दित्ती शब्द दा सारंश प्रगट कर दिता केवल एक लफज नहीं गल ਕੇਵਲ ਆਰਤੀ ਦੀ ਨਹੀਂ ਗੱਲ ਤਾਂ ਤੇਰੀ ਆਰਤੀ ਦੀ ਹੈ, ਆ ਫਰਕ ਹੈ। ਗੱਲ ਕੇਵਲ ਆਰਤੀ ਦੀ ਨਹੀਂ, ਲੋਕ ਪੱਥਰ ਦੀਆਂ ਮੂਰਤੀਆਂ ਦੇ ਸਾਹਮਣੇ ਵੀ ਆਰਤੀਆਂ ਕਰਦੇ ਨੇ, ਹੋ ਸਕਦੀਆਂ ਨੇ, ਹੋ ਸਕਦੀਆਂ ਨੇ, ਹੁੰਦੀਆਂ ਰਹੀਆਂ ਨੇ, ਹੋ ਰਹੀਆਂ ਨੇ, ਸਦੀਆਂ ਬੀਤ ਗਈਆਂ ਨੇ, ਯੁੱਗ ਬੀਤ ਗਏ ਨੇ। ਆਰਤੀਆਂ ਲੋਕ ਕਰੀ ਜਾਂਦੇ ਨੇ, ਘਰ ਵਿੱਚ ਨਵੇਂ ਜੀ ਦਾ ਪ੍ਰਵੇਸ਼ ਹੋਵੇ ਤਦ ਵੀ ਲੋਕ ਆਰਤੀ ਉਤਾਰ ਲੈਂਦੇ ਨੇ। ਪਰ ਇੱਕ ਖਿਆਲ ਕਰਿਓ, ਉੱਥੇ ਲਫ਼ਜ਼ ਤੇਰੀ ਨਹੀਂ, ਹੈ ਮੇਰੇ ਮਾਲਕ ਮੈਨੂੰ ਤੇ ਇੱਕ ਗੱਲ ਸੋਚੀ ਪਾ ਦਿੰਦੀ ਹੈ ਕਿ ਆਰਤੀਆਂ ਤੇ ਬੜੀਆਂ ਹੁੰਦੀਆਂ ਨੇ, ਤੇਰੀ ਆਰਤੀ ਕਿਵੇਂ ਕਰਾਂ। ਲਫ਼ਜ਼ ਤੇਰੀ ਜਿਹੜਾ ਹੈ ਨਾ, ਇਹਨੂੰ ਜ਼ਰਾ ਕੇਂਦਰੀ ਕਰ ਲਈਏ। ਆਰਤੀ ਕਰਨ ਵਾਲੇ ਨੇ ਥਾਲ ਵਿੱਚ ਦੀਵੇ ਰੱਖ ਲਏ ਨੇ, ਕਈ ਵਾਰ ਇਤਿਹਾਸਿਕ ਪੱਖੋਂ ਗੱਲ ਕਰਦਿਆਂ ਇਹ ਆਖਿਆ ਜਾਂਦਾ ਵੀ ਗੁਰੂ ਨਾਨਕ ਜਦੋਂ ਜਗਨਨਾਥਪੁਰੀ ਗਏ ਸ਼ਾਮਾਂ ਦੇ ਸਮੇਂ ਆਰਤੀ ਉਤਾਰੀ ਜਾ ਰਹੀ ਸੀ, ਕੀਤੀ ਜਾ ਰਹੀ ਸੀ, ਅਤੇ ਆਰਤੀ ਦਾ ਸਮਾਨ ਪੂਜਾ ਦੀ ਸਮੱਗਰੀ ਥਾਲ ਵਿੱਚ ਰੱਖੀ ਹੋਈ ਸੀ। ਲੋਕ ਯਾਤਰੂ ਆਏ ਹੋਏ, ਸ਼ਰਧਾਲੂ ਆਏ ਹੋਏ ਆਰਤੀ ਵਿੱਚ ਸ਼ਾਮਿਲ ਸਨ। ਗੁਰੂ ਨਾਨਕ ਆਰਤੀ ਵਿੱਚ ਸ਼ਾਮਿਲ ਨਹੀਂ ਹੋਏ, ਐਸਾ ਕੁਝ ਕਿਹਾ ਜਾਂਦਾ। ਲੋਕ ਵੀ ਹੈਰਾਨ ਸਨ ਅਤੇ ਬ੍ਰਾਹਮਣਾਂ ਨੂੰ ਵੀ, ਆਰਤੀ ਕਰਨ ਵਾਲਿਆਂ ਨੂੰ ਵੀ ਓਬਜੈਕਸ਼ਨ ਸੀ, ਇਤਰਾਜ਼ ਸੀ ਕਿ ਮੰਦਿਰ ਦੇ ਅੰਦਰ ਖਲੋਤਾ ਹੋਇਆ ਕੋਈ ਯਾਤਰੂ ਭਗਵਾਨ ਦੀ ਆਰਤੀ ਵਿੱਚ ਸ਼ਾਮਿਲ ਨਾ ਹੋਵੇ। ਉਹਨਾਂ ਨੇ ਸਵਾਲ ਕੀਤਾ, ਕਿਹਾ ਇਉਂ ਜਾਂਦਾ, ਉਹਨਾਂ ਨੇ ਸਵਾਲ ਕੀਤਾ ਤੇ ਗੁਰੂ ਨਾਨਕ ਨੇ ਉਹਨਾਂ ਨੂੰ ਸਮਝਾਉਣ ਲਈ ਜਿਹੜਾ ਜਵਾਬ ਦਿੱਤਾ, ਉੱਥੇ ਇਸ ਆਰਤੀ ਦਾ ਉਚਾਰਨ ਹੋਇਆ। ਅਕਸਰ ਇੰਨੀ ਗੱਲ ਇਉਂ ਕਰਕੇ ਆਖੀ ਜਾਂਦੀ। ਮੇਰਾ ਅੱਜ ਇਹ ਸਬਜੈਕਟ ਛੇੜਨ ਦਾ ਕੁਛ ਕਾਰਨ ਸੀ, ਬੜਾ ਪ੍ਰਚਲਿਤ ਸ਼ਬਦ ਹੈ, ਕਈ ਵਾਰ ਵਿਚਾਰਿਆ ਗਿਆ, ਅਕਸਰ ਵਿਚਾਰ ਦੀ ਦੁਨੀਆ ਵਿੱਚ ਕੇਂਦਰੀ ਵਿਚਾਰਕ ਜਦੋਂ ਆਉਂਦੇ ਨੇ ਇਹ ਗੱਲਾਂ ਅਕਸਰ ਵਿਚਾਰ ਵਿੱਚ ਆਉਂਦੀਆਂ। ਪਰ ਮੈਂ ਕੁਛ ਅਰਜ਼ ਕਰਨਾ ਚਾਹੁੰਦਾ ਸਾਂ, ਇੱਕ ਤਾਂ ਖਿਆਲ ਕਰਿਓ, ਗੁਰੂ ਨਾਨਕ ਨੇ ਇਹ ਸ਼ਬਦ ਜਗਨਨਾਥਪੁਰੀ ਦੇ ਮੰਦਿਰ ਵਿੱਚ ਨਹੀਂ ਉਚਾਰਿਆ, ਬ੍ਰਾਹਮਣਾਂ ਨੂੰ ਮੁਖਾਤਬ ਕਰਕੇ ਨਹੀਂ ਉਚਾਰਿਆ। ਅਜੇ ਤੱਕ ਤੁਸੀਂ ਜਗਨਨਾਥਪੁਰੀ ਜਾਓ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਅਸਥਾਨ ਮੌਜੂਦ ਹੈ ਜਿੱਥੇ ਆਰਤੀ ਉਚਾਰੀ ਗਈ, ਪਰ ਉਹ ਮੰਦਿਰ ਤੋਂ ਕੁਛ ਦੂਰੀ 'ਤੇ ਹੈ, ਅੱਜ ਵੀ ਜਾ ਕੇ ਦੇਖ ਸਕਦੇ ਹੋ, ਮੰਦਿਰ ਵਿੱਚ ਨਹੀਂ, ਮੰਦਿਰ ਤੋਂ ਕੁਛ ਦੂਰੀ 'ਤੇ ਹੈ। ਕੇਵਲ ਗੁਰੂ ਨਾਨਕ ਨੇ ਮੰਦਿਰ ਵਿੱਚ ਹੁੰਦੀ ਆਰਤੀ ਦੇਖੀ, ਦੇਖੀ, ਬ੍ਰਾਹਮਣਾਂ ਨਾਲ ਕੋਈ ਗੱਲ ਨਹੀਂ ਹੋਈ। ਗੁਰੂ ਨਾਨਕ ਨੇ ਮੰਦਿਰ ਵਿੱਚ ਹੁੰਦੀ ਆਰਤੀ ਦੇਖੀ ਤੇ ਆਰਤੀ ਕਰਨ ਵਾਲੇ ਆਖ ਰਹੇ ਸਨ ਭਗਵਾਨ ਦੀ ਆਰਤੀ ਉਚਾਰੀ ਜਾ ਰਹੀ ਹੈ। ਗੁਰੂ ਨਾਨਕ ਨੇ ਸੁਣਿਆ, ਬਾਹਰ ਆ ਗਏ, ਇਕਾਂਤ ਵਿੱਚ ਬੈਠੇ, ਪ੍ਰਭੂ ਨੂੰ ਮੁਖਾਤਬ ਕੀਤਾ ਉਹਨੇ, ਕਿਉਂਕਿ ਸਾਰਾ ਸ਼ਬਦ ਤੁਸੀਂ ਪੜ੍ਹ ਲਓ ਉੱਥੇ, ਜੇ ਬ੍ਰਾਹਮਣ ਨੂੰ ਮੁਖਾਤਬ ਕਰਕੇ ਆਖਦੇ ਤਾਂ ਫਿਰ ਕਹਿੰਦੇ ਉਸਦੀ ਆਰਤੀ, ਪ੍ਰਭੂ ਥਰਡ ਪਰਸਨ ਹੋ ਜਾਂਦਾ ਕਿਉਂਕਿ ਗੱਲ ਬ੍ਰਾਹਮਣ ਨਾਲ ਕਰ ਰਹੇ ਨੇ ਰੱਬ ਦੀ, ਫਿਰ ਪ੍ਰਭੂ ਦਾ ਸੰਬੋਧਨ ਥਰਡ ਪਰਸਨ ਹੋ ਜਾਂਦਾ ਤੇ ਆਖਦੇ ਕੈਸੀ ਆਰਤੀ ਹੋਏ ਉਸਦੀ। ਸਾਰੇ ਸ਼ਬਦ ਵਿੱਚ ਤੇਰੀ ਤਵ ਤੇਰਾ ਸਿੱਧਾ ਸੰਬੋਧਨ ਹੈ ਪ੍ਰਭੂ ਨਾਲ, ਸਾਰਾ ਸ਼ਬਦ ਪੜ੍ਹ ਲਓ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਗੱਲ ਤੇਰੀ ਕਰ ਰਿਹਾ ਤੇ ਕਰ ਵੀ ਤੇਰੇ ਨਾਲ ਰਿਹਾ, ਮੈਨੂੰ ਦਰਮਿਆਨ ਵਿੱਚ ਕਿਸੇ ਨੂੰ ਕਹਿਣ ਦੀ ਦੇਖਣ ਦੀ ਕਰਨ ਦੀ ਲੋੜ ਨਹੀਂ ਮਾਲਿਕ। ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ, ਲੋਕ ਸਦੀਆਂ ਤੋਂ ਤੇਰਾ ਨਾਮ ਲੈ ਕੇ ਆਰਤੀ ਕਰੀ ਜਾਂਦੇ ਨੇ ਤੇ ਆਖਦੇ ਨੇ ਭਗਵਾਨ ਦੀ ਆਰਤੀ ਕਰ ਰਹੇ ਹਾਂ। ਅੱਜ ਵੀ ਸਾਡੇ ਸਾਹਮਣੇ ਇਹੋ ਹੀ ਦੁਖਾਂਤ ਹੈ, ਇਹੋ ਹੀ ਭਰਮ ਭੁਲੇਖੇ ਨੇ ਜਿਹੜੇ ਸਦੀਆਂ ਬੀਤਣ ਤੋਂ ਬਾਅਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਪਰਿਕਰਮਾ ਕਰਨ ਅਤੇ ਮੱਥਾ ਟੇਕਣ ਤੋਂ ਬਾਅਦ, ਰੋਜ਼ ਆਰਤੀ ਪੜ੍ਹਨ ਤੋਂ ਬਾਅਦ ਵੀ ਭਰਮ ਨਹੀਂ ਮਿਟਿਆ। ਜ਼ਰਾ ਵਿਚਾਰਿਓ, ਗੁਰੂ ਕੇਵਲ ਆਰਤੀ ਦੇਖਦੇ ਨੇ, ਉੱਥੇ ਨਹੀਂ ਉਚਾਰਦੇ, ਅਸਥਾਨ ਵੱਖਰਾ ਹੈ। ਬ੍ਰਾਹਮਣ ਨੂੰ ਮੁਖਾਤਬ ਕਰਕੇ ਨਹੀਂ ਉਚਾਰਦੇ ਕਿਉਂਕਿ ਗੱਲ ਤੇਰੀ ਆਰਤੀ ਦੀ ਆਹਮੋ ਸਾਹਮਣੀ ਹੋ ਰਹੀ ਹੈ, ਤਵ ਨੈਣ ਦੀ। ਮੈਂ ਤੇਰੇ ਚਲਿਤ ਵੇਖ ਕੇ, ਤੇਰੀ ਕੁਦਰਤ ਦੇ ਨਜ਼ਾਰੇ ਵੇਖ ਕੇ ਤੇਰੇ 'ਤੇ ਮੋਹਿਆ ਗਿਆ, ਗੱਲ ਆਉਂਦੀ ਹੈ। ਕਿਵੇਂ ਆਖਦੇ ਨੇ ਹੇ ਪ੍ਰਭੂ, ਮੈਂ ਹੈਰਾਨ ਹਾਂ। ਸਦੀਆਂ ਤੋਂ ਲੋਕ ਆਰਤੀ ਕਰੀ ਜਾਂਦੇ ਨੇ ਤੇ ਇਹ ਆਖ ਕੇ ਕਰੀ ਜਾਂਦੇ ਨੇ ਅਸੀਂ ਭਗਵਾਨ ਦੀ ਆਰਤੀ ਉਤਾਰ ਰਹੇ ਹਾਂ। ਜੇ ਉਹ ਇਹ ਆਖਣ ਨਾ, ਇਸ ਪੱਥਰ ਦੀ ਮੂਰਤੀ ਦੀ ਆਰਤੀ ਉਤਾਰ ਰਹੇ ਹਾਂ, ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਇਸ ਮੂਰਤੀ ਦੀ ਆਰਤੀ ਉਤਾਰਨ ਲਈ ਤੇ ਜਿਹੜਾ ਸਾਜੋ ਸਮਾਨ ਜੋ ਸਮੱਗਰੀ ਉਹਨਾਂ ਰੱਖੀਏ ਉਹ ਯੋਗ ਹੈ। ਜਿੱਦੀ ਆਰਤੀ ਉਤਾਰਨੀ ਉਹ ਜਿਹਾ ਹੀ ਸਮਾਨ ਚਾਹੀਦਾ ਯੋਗ। ਪਰ ਹੇ ਮੇਰੇ ਮਾਲਕ, ਆਰਤੀ ਤੇਰੀ ਆਖਦੇ ਨੇ ਤੇ ਤੇਰੀ ਆਰਤੀ ਆਖ ਕੇ ਇਸ ਥਾਲ ਵਿੱਚ ਦੋ ਦੀਵੇ ਰੱਖ ਲੈਂਦੇ ਨੇ, ਜਿਹੜੇ ਦੀਵੇ ਆਪਣੇ ਥੱਲੇ ਦਾ ਅੰਧੇਰਾ ਵੀ ਨਹੀਂ ਮਿਟਾ ਸਕਦੇ। ਲੋਕ ਆਖਦੇ ਨੇ ਦੀਵੇ ਤਲੇ ਅੰਧੇਰਾ, ਦੋ ਦੀਵੇ ਰੱਖ ਲੈਂਦੇ ਨੇ ਤੇ ਉਹ ਦੀਵੇ ਜਿਹੜੇ ਆਪਣੇ ਥੱਲੇ ਦਾ ਅੰਧੇਰਾ ਵੀ ਨਹੀਂ ਮਿਟਾ ਸਕਦੇ, ਪਰ ਤੂੰ ਉਹ ਹੈ ਕਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਤੂੰ ਸਾਰੇ ਬ੍ਰਹਿਮੰਡ ਦੀ ਰੋਸ਼ਨੀ ਹੈ, ਤੂੰ ਸਾਰੇ ਸੰਸਾਰ ਨੂੰ ਰੋਸ਼ਨ ਕਰਨ ਵਾਲਾ ਹੈ, ਹਰ ਜੀਵ ਦੇ ਅੰਦਰ ਚਾਨਣ ਬਣ ਕੇ, ਰੋਸ਼ਨੀ ਬਣ ਕੇ, ਜੀਵਨ ਬਣ ਕੇ ਬੈਠਾ ਹੈ। ਅਤੇ ਇਉਂ ਦਿਸਦਾ ਜਿਵੇਂ ਆਮ ਕਹਾਵਤ ਬਣ ਗਈ, ਸੂਰਜ ਦੇ ਸਾਹਮਣੇ ਕੋਈ ਦੀਵਾ ਜਗਾ ਕੇ ਬਹਿ ਜਾਏ। ਮੈਂ ਸੋਚਦਾ ਇੰਨੇ ਵੱਡੇ ਚਾਨਣ ਦਾ ਮਾਲਕ ਪ੍ਰਭੂ ਤੇ ਦੋ ਦੀਵਿਆਂ ਨਾਲ ਰਝਾਇਆ ਜਾਂਦਾ, ਉਹਨਾਂ ਨੂੰ ਇਹ ਪਤਾ ਨਹੀਂ ਕਿ ਇਹ ਆਰਤੀ ਆਖੋ ਇਸ ਮੂਰਤੀ ਦੀ ਉਤਾਰੀ ਜਾ ਰਹੀ ਹੈ। ਮੈਨੂੰ ਕੋਈ ਇਤਰਾਜ਼ ਨਹੀਂ, ਆਖਦੇ ਨੇ ਭਗਵਾਨ ਦੀ ਉਤਾਰੀ ਜਾ ਰਹੀ ਹੈ, ਪਰ ਮੈਂ ਤੇਰੇ ਕੋਲੋਂ ਪੁੱਛਣਾ, ਇਹ ਆਰਤੀ ਤੈਨੂੰ ਪਸੰਦ ਹੈ? ਤੂੰ ਇਸ ਆਰਤੀ 'ਤੇ ਰੀਝ ਜਾਣਾ, ਤੂੰ ਇਸ ਆਰਤੀ 'ਤੇ ਪ੍ਰਸੰਨ ਹੋ ਜਾਣਾ, ਤੇਰੀ ਇਹ ਆਰਤੀ ਮੰਨੀ ਜਾ ਸਕਦੀ ਹੈ? ਤੇ ਇਸੇ ਕਿਸਮ ਦੇ ਸਮਾਨ ਸਮੱਗਰੀ ਨੂੰ ਇਕੱਠੇ ਕਰਕੇ ਤੇਰੀ ਆਰਤੀ ਕੀਤੀ ਜਾ ਸਕਦੀ ਹੈ, ਕਿਸੇ ਮੂਰਤੀ ਦੀ ਕੀਤੀ ਜਾ ਸਕਦੀ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਗੁਰੂ ਕਹਿਣ ਲੱਗੇ, ਗਗਨ ਮੈਂ ਥਾਲ, ਜਦੋਂ ਤੈਨੂੰ ਦੇਖਣਾ ਤੇ ਮੈਂ ਕਹਿਣਾ ਜਿਹੜਾ ਵੱਡਾ ਤੂੰ ਹੈ, ਜੇ ਵੱਡਾ ਆਪ ਤੇ ਵੱਡੇ ਤੇਰੀ ਦਾਤ, ਜਿਹੜਾ ਵੱਡਾ ਤੂੰ ਹੈ ਓਨੀ ਵੱਡੀ ਆਰਤੀ ਤਾਂ ਤੇਰੀ ਹੋ ਰਹੀ ਹੈ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਬਲੀਆਂ ਮਲਿਆਨ ਲੋ ਪਵਨ ਚਵਰੋ ਕਰੇ, ਆ ਜਿੰਨਾ ਸੰਦਲ ਜਿੰਨਾ ਚੰਦਨ ਜੰਗਲਾਂ ਵਿੱਚ ਬੈਠਾ ਹੈ ਨਾ, ਸਾਰੇ ਤੇਰੀ ਖੁਸ਼ਬੂ ਲੈ ਕੇ ਹੀ ਸੁਗੰਧਿਤ ਹੋਇਆ ਹੋਇਆ ਹੈ। ਆ ਜਿੰਨੀ ਪਵਨ ਝੁੱਲ ਰਹੀ ਹੈ ਨਾ, ਇਹ ਬ੍ਰਹਿਮੰਡ ਵਿੱਚ ਸਮਾਏ ਹੋਏ ਪ੍ਰਭੂ ਉਹ ਤੇਰੇ ਤੇ ਚਮਰ ਪਈ ਕਰਦੀ। ਮੈਂ ਸੋਚਣਾ ਇੰਨੀ ਵੱਡੀ ਆਰਤੀ ਦਾ ਮਾਲਿਕ ਉਹਦੇ ਸਾਹਮਣੇ ਇੱਕ ਛੋਟੇ ਜਿਹੇ ਥਾਲ ਵਿੱਚ ਆ ਕੁਝ ਵਸਤੂਆਂ ਟਿਕਾ ਕੇ ਕੋਈ ਆਖੇ ਮੈਂ ਭਗਵਾਨ ਦੀ ਆਰਤੀ ਕਰ ਰਿਹਾ ਤਾਂ ਮੈਨੂੰ ਇਹ ਦਿਸਦਾ ਜਿਵੇਂ ਉਹਨੇ ਆਪਣੀ ਆਰਤੀ ਤੇ ਪ੍ਰਭੂ ਦੀ ਵਡਿਆਈ ਨੂੰ ਪਛਾਣਿਆ ਨਹੀਂ, ਤੈਨੂੰ ਪਛਾਣਿਆ ਨਹੀਂ ਜਾ ਸਕਿਆ। ਕਹਿਣ ਲੱਗੇ, ਅਰਜ਼ ਕਰਾਂ ਤੈਨੂੰ ਪਛਾਣੇ ਵੀ ਕੋਈ ਕਿਵੇਂ, ਮਸਲਾ ਤਾਂ ਅਗਲਾ ਇਹ ਹੈ, ਸੰਸਾਰ ਦੇ ਲੋਕ ਛੋਟੀਆਂ ਛੋਟੀਆਂ ਆਰਤੀਆਂ ਲੈ ਕੇ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਆ ਕੇ ਆਰਤੀਆਂ ਕਰੀ ਜਾਂਦੇ ਨੇ, ਉਹਦਾ ਕੁਛ ਕਾਰਨ ਹੈ, ਕਿਉਂਕਿ ਪ੍ਰਭੂ ਦੇ ਪਛਾਣ ਖੇਤਰ ਵਿੱਚ ਨਹੀਂ ਜਾ ਸਕੇ। ਅੱਜ ਸਾਡਾ ਵੀ ਦੁਕਾਨ ਹੈ ਔਰ ਇਹ ਚੀਜ਼ਾਂ ਬੜੀ ਸਾਜਿਸ਼ ਨਾਲ ਬੜੇ ਢੰਗ ਨਾਲ ਬ੍ਰਹਮਣਿਜ਼ਮ ਨੇ ਸਾਡੇ ਘਰ ਵਿੱਚ ਵੀ ਪਹੁੰਚਾਈਆਂ ਨੇ। ਅੱਜ ਸਾਡੇ ਕੁਛ ਲੋਕ ਮੂਰਤੀਆਂ ਦੀ ਪੂਜਾ ਹਵਨਾ ਯੱਗਾਂ ਵਿੱਚ ਲੱਗੇ ਹੋਏ ਨੇ, ਉਹਦੇ ਕਾਰਨ ਨੇ। ਬ੍ਰਹਮਣਿਜ਼ਮ ਨੇ ਸਭ ਤੋਂ ਪਹਿਲਾਂ ਉਦਾਸੀ ਅਤੇ ਨਿਰਮਲਿਆਂ ਦੇ ਰਾਹੀਂ ਉਹ ਜਿਹੜੀ ਆਪਣੀ ਸੋਚ ਸੀ ਨਾ, ਆਪਣੀ ਵਿਚਾਰਧਾਰਾ ਸੀ, ਉਹ ਸਿੱਖੀ ਵਿੱਚ ਪ੍ਰਵੇਸ਼ ਕੀਤੀ ਅਤੇ ਪੁਰਾਤਨ ਡੇਰਿਆਂ ਅਤੇ ਉਹਨਾਂ ਸੰਪਰਦਾਵਾਂ ਵਿੱਚੋਂ ਹੀ ਇਹ ਚੱਲੀ ਕਿ ਅਜੇ ਤੱਕ ਉਹਨਾਂ ਡੇਰਿਆਂ ਅਤੇ ਉਹਨਾਂ ਸੰਪਰਦਾਵਾਂ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਦੀ ਪਹੁੰਚ ਹੋਈ ਬ੍ਰਹਮਣਿਜ਼ਮ ਦੀ, ਉੱਥੇ ਅਜੇ ਤੱਕ ਮੂਰਤੀਆਂ ਵਾਂਗੂ ਪ੍ਰਭੂ ਦੀ ਪੂਜਾ ਕੀਤੀ ਜਾ ਰਹੀ ਹੈ। ਉਸੇ ਤਰ੍ਹਾਂ ਆਰਤੀਆਂ ਉਤਾਰ ਕੇ ਹਜ਼ੂਰ ਸਾਹਿਬ ਵੀ ਹੁੰਦੀ ਹੈ, ਇਹੋ ਕਾਰਨ ਹੈ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਾਇਆ ਜਾ ਰਿਹਾ, ਮਤ ਕਿਤੇ ਉੱਥੇ ਆਰਤੀ ਨਾ ਬੰਦ ਹੋ ਜਾਏ, ਮਤ ਕਿਤੇ ਉੱਥੇ ਸੰਖ ਘੜਿਆਲ ਨਾ ਬੰਦ ਹੋ ਜਾਣ। ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ ਨੇ, ਉਸ ਬ੍ਰਹਮਣਿਜ਼ਮ ਨੇ ਸਾਡੇ ਅੰਦਰ ਕਿਵੇਂ ਪ੍ਰਵੇਸ਼ ਕੀਤਾ ਅਤੇ ਅੱਜ ਤੱਕ ਕਿਵੇਂ ਇਫੈਕਟਿਵ ਹੈ। ਜੇ ਸਿੱਖ ਵੀ ਮੂਰਤੀਆਂ ਦੀ ਪੂਜਾ ਕਰ ਸਕਦਾ, ਜੇ ਸਿੱਖ ਹੁੰਦਾ ਹੋਇਆ ਵੀ ਉਸੇ ਤਰ੍ਹਾਂ ਆਰਤੀ ਕਰ ਸਕਦਾ, ਤਾਂ ਇੱਕ ਖਿਆਲ ਕਰੋ ਇਹਦਾ ਮਤਲਬ ਇਹ ਆਰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਪੜ੍ਹੀ ਨਹੀਂ, ਜਾਂ ਫਿਰ ਪੜ੍ਹੀਏ ਤਾਂ ਵਿਚਾਰੀ ਨਹੀਂ ਗੁਰਬਾਣੀ ਵਿਚਾਰਨ ਲਈ। ਹੁਣ ਤੱਕਿਓ ਬਾਣੀ ਦੇ ਇਸ ਜਿਹਨੂੰ ਅਸੀਂ ਆਰਤੀ ਆਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸ਼ਬਦ ਨਾਲ ਚਾਰ ਸ਼ਬਦ ਹੋਰ ਨੇ ਜਿਹਨਾਂ ਸ਼ਬਦਾਂ ਵਿੱਚੋਂ ਬਾਬਾ ਰਾਮਦਾਸ ਜੀ ਦਾ, ਸੈਨ ਜੀ ਦਾ, ਬਾਬਾ ਕਬੀਰ ਜੀ ਦਾ, ਧੰਨਾ ਜੀ ਦਾ ਅਤੇ ਪੰਜਵਾਂ ਇੱਕ ਸਵਈਆ ਉਹ ਹੈ ਜਿਹੜਾ ਦਸਮ ਗ੍ਰੰਥ ਦੇ ਨਾਮ ਥੱਲੇ ਦਸਮ ਗ੍ਰੰਥ ਵਿੱਚੋਂ ਲਿਆ ਗਿਆ, ਜਿਹੜਾ ਸਾਡੇ ਨਾਲ ਸੰਬੰਧ ਹੀ ਨਹੀਂ ਰੱਖਦਾ। ਦੁਰਗਾ ਦੇਵੀ ਦੇ ਉਸ ਮੈਦਾਨੀ ਜੰਗ ਵਿੱਚ ਰਾਕਸ਼ਾਂ ਨੂੰ ਮਾਰਨ ਤੋਂ ਬਾਅਦ ਜਦੋਂ ਉਸਨੇ ਦੇਵਤਿਆਂ ਨੂੰ ਮੁੜ ਰਾਜ ਦਿੱਤਾ ਅਤੇ ਦੇਵਤਿਆਂ ਦੇ ਉਸ ਰਾਜ ਦੇ ਹਾਲਾਤ ਨੂੰ, ਉਸ ਮਿਥਿਹਾਸ ਨੂੰ ਬਿਲਕੁਲ ਇੱਕ ਐਸ਼ੋ ਇਸ਼ਰਤ ਦਾ ਸਮਾਨ ਬਣਾ ਕੇ ਉਸ ਖੁਸ਼ੀਆਂ ਨੂੰ ਉਸ ਤਰ੍ਹਾਂ ਪ੍ਰਗਟਾਇਆ ਗਿਆ। ਮੈਂ ਚਾਹੁੰਦਾ ਸਾਨੂੰ ਕਮ ਸੇ ਕਮ ਇੰਨਾ ਪਤਾ ਹੋਵੇ। ਅਸੀਂ ਵੀ ਅਕਸਰ ਰੋਜ਼ ਇਸ ਸ਼ੌਕ ਨਾਲ ਆਰਤੀ ਕਰਨੇ ਹਾਂ ਵੀ ਆਰਤੀ ਕਰ ਲਓ, ਚਲੋ ਭਾਵੇਂ ਉਸ ਤਰ੍ਹਾਂ ਨਹੀਂ ਕਰਦੇ ਪਰ ਆਰਤੀ ਕੇਵਲ ਕਰਨ ਤੱਕ ਸੀਮਿਤ ਰੱਖਣੇ ਹਾਂ, ਇਹ ਆਰਤੀ ਨੂੰ ਵਿਚਾਰਨ ਤੱਕ ਨਹੀਂ। ਹੁਣ ਤੱਕ ਉਹ ਸਤਿਗੁਰੂ ਆਖ ਰਹੇ ਨੇ, ਕਹਿੰਦੇ ਨੇ ਹੇ ਮਾਲਕ ਇਹ ਸਭ ਕੁਝ ਤਾਂ ਹੀ ਹੋ ਰਿਹਾ ਕਿਉਂਕਿ ਤੇਰੀ ਪਛਾਣ ਕੋਈ ਨਹੀਂ। ਤੈਨੂੰ ਕੋਈ ਕਿਵੇਂ ਪਛਾਣੇ? ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਇਹ ਤੂੰ ਸੰਸਾਰ ਵਿੱਚ, ਬ੍ਰਹਿਮੰਡ ਵਿੱਚ, ਹਰ ਜੀਵ ਵਿੱਚ ਰਵ ਰਹੇ ਹੈ, ਸਮਾ ਰਹੇ। ਇਹ ਸਾਰੇ ਸਾਰੀਆਂ ਅੱਖਾਂ ਤੇਰੀਆਂ ਨੇ, ਪਰ ਜੇ ਕੋਈ ਆਖੇ ਮੈਂ ਵੱਖਰੀ ਕਿਸਮ ਦੀ ਰੱਬ ਦੀ ਅੱਖ ਕੱਢ ਲਵਾਂ, ਕੋਈ ਨਹੀਂ। ਉਹ ਕਿਸੇ ਪੱਥਰ ਦੀ ਮੂਰਤੀ ਦੀ ਘੜੀ ਜਾ ਸਕਦੀ ਹੈ, ਪ੍ਰਭੂ ਦੀ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਸਹਿਸ ਮੂਰਤ ਹਜ਼ਾਰਾਂ ਹੀ ਤੇਰੀਆਂ ਮੂਰਤਾਂ ਨੇ, ਹਰ ਜੀਵ ਹਰ ਮਨੁੱਖ ਤੇਰੀ ਹੀ ਮੂਰਤ ਹੈ, ਜੇ ਮੈਂ ਉਹਦੇ ਵਿੱਚੋਂ ਤੈਨੂੰ ਤੱਕ ਸਕਾਂ। ਪਰ ਜੇ ਇਹਨਾਂ ਹਜ਼ਾਰਾਂ ਮੂਰਤਾਂ ਤੋਂ ਕੋਈ ਵੱਖਰੀ ਇੱਕ ਮੂਰਤ ਬਣਾ ਕੇ ਦੀਵਾਰ 'ਤੇ ਟੰਗ ਦੇਵੇ ਜਾਂ ਕਿਸੇ ਸਿੰਘਾਸਨ 'ਤੇ ਸਜਾ ਕੇ ਉਹਦੇ ਅੱਗੇ ਆਰਤੀ ਕਰਨਾ ਚਾਹੇ, ਮੈਂ ਆਖਾਂਗਾ ਭੁੱਲ ਗਿਆ, ਇਹਨੂੰ ਪਤਾ ਹੀ ਨਹੀਂ ਇਹ ਮੂਰਤ ਪ੍ਰਭੂ ਦੀ ਹੋ ਹੀ ਨਹੀਂ ਸਕਦੀ। ਜੇ ਭਲਾ ਸਿੱਖ ਇਹ ਗੱਲ ਸਮਝ ਲੈ ਫਿਰ ਮੂਰਤੀ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਹੋਵੇ? ਗੁਰੂ ਬਾਣੀ ਵਿੱਚ ਆਖ ਰਹੇ ਨੇ ਸਹਿਸ ਮੂਰਤ, ਇਹ ਹਜ਼ਾਰਾਂ ਤੇਰੀਆਂ ਹੀ ਮੂਰਤਾਂ ਨੇ, ਨਨਾ ਇੱਕ ਤੋਂ ਹੀ, ਤੇਰੀ ਵੱਖਰੀ ਕੋਈ ਮੂਰਤ ਨਹੀਂ, ਉਹਦਾ ਕੋਈ ਬੁੱਤ ਨਹੀਂ ਬਣ ਸਕਦਾ, ਉਹਦੀ ਕੋਈ ਮੂਰਤ ਨਹੀਂ ਬਣ ਸਕਦੀ, ਉਹਦੀ ਕੋਈ ਫੋਟੋ ਨਹੀਂ ਬਣ ਸਕਦੀ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਸਹਿਸ ਮੂਰਤ ਨਨਾ ਇੱਕ ਤੋਂ ਹੀ, ਫਿਰ ਮੂਰਤ ਬਣਾਉਣ ਵਾਸਤੇ ਉਹਦੇ ਅੰਗ ਘੜਨੇ ਪੈਣਗੇ। ਗੱਲ ਚਰਨਾਂ ਦੀ ਆ ਜਾਂਦੀ ਹੈ, ਚਰਨ ਕਿਵੇਂ ਬਣਾਵਾਂ? ਤੇਰਾ ਤਾਂ ਕੋਈ ਚਰਨ ਹੈ ਹੀ ਨਹੀਂ, ਅਤੇ ਸਾਰੇ ਸੰਸਾਰ ਦੇ ਚਰਨ ਜਿਹੜੇ ਨੇ, ਪੈਰ ਜਿਹੜੇ ਨੇ, ਉਹਨਾਂ ਵਿੱਚੋਂ ਜਦੋਂ ਮੈਂ ਪ੍ਰਭੂ ਨੂੰ ਵੇਖਣਾ ਤਾਂ ਮੈਂ ਕਹਿੰਦਾ ਤੈਨੂੰ ਵੱਖਰੇ ਆਪਣੇ ਚਰਨ ਬਣਾਉਣ ਦੀ, ਪਦ ਬਣਾਉਣ ਦੀ ਲੋੜ ਹੀ ਕੋਈ ਨਹੀਂ। ਨਾਸਕਾ ਬਣਾਵਾਂ ਅਤੇ ਕਿਸ ਨਾਸਕਾ ਦੀ ਮੂਰਤ ਬਣਾਵਾਂ? ਜੇ ਮੂਰਤ ਨੂੰ ਕੋਈ ਨਾਸਕਾ ਲਗਾਵਾਂ, ਆਖਰ ਮੂਰਤ ਬਣਾਉਣ ਲਈ ਤਾਂ ਲੋੜ ਪੈਗੀ। ਨੱਕ ਲਗਾਵਾਂ ਅਤੇ ਸੋਚਣਾ ਕਿਸ ਆਈਡੀਏ ਨਾਲ, ਕਿਸ ਤਰ੍ਹਾਂ ਦੀ ਖੂਬਸੂਰਤੀ ਨਾਲ ਲਗਾਵਾਂ, ਕਿਉਂਕਿ ਹਜ਼ਾਰਾਂ ਹੀ ਨੱਕ ਨੇ, ਸਾਰੇ ਹੀ ਤੇਰੇ ਨੇ, ਪਰ ਤੇਰਾ ਵੱਖਰਾ ਨੱਕ ਲਗਾਉਣ ਲਈ ਮੈਨੂੰ ਕੋਈ ਆਈਡੀਆ ਹੀ ਨਹੀਂ ਮਿਲਦਾ। ਸਹਿਸ ਤਵ ਗੰਧ ਇਵ ਚਲਤ ਮੋਹੀ। ਬਸ ਤੇਰਾ ਇਹ ਜਿਹੜਾ ਚਲਤ ਹੈ ਨਾ, ਜਿਹੜਾ ਇਹ ਤੇਰਾ ਕ੍ਰਿਸ਼ਮਾ ਹੈ ਨਾ, ਕਿ ਤੂੰ ਆਪਣੇ ਆਪ ਨੂੰ ਵੱਖਰਾ ਨਹੀਂ ਰੱਖਿਆ ਤਾਂ ਕਿ ਕੋਈ ਮੇਰੀ ਮੂਰਤੀ ਘੜ ਕੇ, ਮੇਰੀ ਮੂਰਤੀ ਬਣਾ ਕੇ ਮੈਨੂੰ ਸੰਸਾਰ ਵਿੱਚ ਰਮੇ ਹੋਏ ਨੂੰ ਇੱਕ ਛੋਟੇ ਜਿਹੇ ਥਾਂ 'ਤੇ, ਕਿਸੇ ਛੋਟੇ ਜਿਹੇ ਮੰਦਰ ਜਾਂ ਛੋਟੇ ਜਿਹੇ ਸ਼ਿਵਾਲਿਕ ਵਿੱਚ ਕੈਦ ਨਾ ਕਰ ਦੇਵੇ। ਇਸ ਲਈ ਵੱਖਰਾ ਨਹੀਂ ਬਣਾਇਆ, ਬਲਕਿ ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਰੋਸ਼ਨੀ ਤੋਂ ਸਾਰਾ ਸੰਸਾਰ ਰੋਸ਼ਨੀ ਦਿੰਦਾ, ਅਤੇ ਇੰਨੇ ਵੱਡੇ ਰੋਸ਼ਨੀ ਦੇ ਮੁਜੱਸਮੇ ਨੂੰ, ਦੀਵਿਆਂ ਦੀ ਰੋਸ਼ਨੀ ਦੀ ਲੋੜ ਨਹੀਂ ਕਿਸੇ ਪੱਥਰ ਦੀ ਮੂਰਤੀ ਨੂੰ ਹੋ ਸਕਦੀ ਹੈ, ਰੱਬ ਨੂੰ ਨਹੀਂ ਹੋ ਸਕਦੀ। ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਇਸੇ ਲਈ ਗੁਰਮਤ ਦੀ ਦੁਨੀਆਂ ਵਿੱਚ ਜੋਤਾਂ ਦਾ ਵੀ ਕੋਈ ਰਿਵਾਜ਼ ਨਹੀਂ, ਜੋਤਾਂ ਦਾ ਵੀ ਕੋਈ ਟਿਕਾਣਾ ਨਹੀਂ। ਮੈਂ ਕਈ ਵਾਰ ਕਰਨਾ, ਅੱਜ ਦੇ ਸਿੱਖ ਵਿੱਚ ਇਹ ਗੱਲ ਆ ਜਾਏ ਕਿ ਅਖੰਡ ਪਾਠ ਦੇ ਨਾਲ ਜੋਤ ਜਗਾਉਣੀ ਹੈ, ਤਾਂ ਇਹਦਾ ਮਤਲਬ ਬਾਣੀ ਜਿਹੜੀ ਚਾਨਣ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਉਹਦਾ ਚਾਨਣ ਤੂੰ ਨਹੀਂ ਮਾਣ ਰਿਹਾ, ਅਜੇ ਤੱਕ ਪਛਾਣ ਹੀ ਨਹੀਂ ਰਿਹਾ। ਇਸ ਲਈ ਮੁਗਲ ਦੇ ਵਿੱਚ ਗੁਰੂ ਕਹਿੰਦੇ ਨੇ ਭਲਿਆ ਜਿਸ ਦੇ ਚਾਨਣ ਨਾਲ ਸਾਰਾ ਸੰਸਾਰ ਰੋਸ਼ਨ ਹੈ, ਭਲਾ ਉਹਨੂੰ ਕਿਸੇ ਛੋਟੀ ਜਿਹੀ ਜੋਤ ਦੀ ਲੋੜ ਹੈ। ਜਿਸ ਦੇ ਚਾਨਣ ਸਭ ਮੈਂ ਚਾਨਣ ਹੋ, ਕਹਿਣ ਲੱਗੇ ਜੇ ਤੈਨੂੰ ਉਹਦਾ ਗਿਆਨ ਨਹੀਂ ਨਾ, ਉਹਦਾ ਪਤਾ ਨਹੀਂ ਲੱਗ ਰਿਹਾ, ਉਹਦੀ ਪਛਾਣ ਨਹੀਂ ਹੋ ਰਹੀ, ਉਹਦੀ ਰੋਸ਼ਨੀ ਉਹਦੇ ਚਾਨਣ ਨੂੰ ਤੂੰ ਨਹੀਂ ਜਾਣ ਸਕਿਆ, ਤਾਂ ਉਹਦਾ ਕਾਰਨ ਇੱਕੋ ਹੈ, ਕਿਉਂਕਿ ਤੂੰ ਗੁਰੂ ਦੇ ਨੇੜੇ ਨਹੀਂ ਹੋਇਆ, ਤੂੰ ਬਾਣੀ ਨੂੰ ਨਹੀਂ ਪਛਾਣਿਆ, ਬਾਣੀ ਨਾਲ ਆਪਣੇ ਜੀਵਨ ਦਾ ਸੰਬੰਧ ਨਹੀਂ ਕਾਇਮ ਕੀਤਾ। ਕਹਿਣ ਲੱਗੇ ਗੁਰਸਾਖੀ ਗੁਰਸਾਖੀ ਜੋਤ ਪ੍ਰਗਟ ਹੋਏ, ਉਹ ਜੋਤ ਉਹ ਰੋਸ਼ਨੀ ਜਿਹੜੀ ਦੁਨੀਆ ਅੰਦਰ ਮੌਜੂਦ ਹੁੰਦਿਆਂ ਤੈਨੂੰ ਨਹੀਂ ਦਿਸਦੀ, ਤੂੰ ਫਿਰ ਜੋਤਾਂ ਜਗਾਈ ਫਿਰਨਾ। ਪਤਾ ਹੀ ਜਿਸ ਦਿਨ ਤੂੰ ਗੁਰੂ ਨਾਲ ਜੁੜ ਜਾਏਗਾ, ਉਹ ਜੋਤ ਤੇਰੇ ਸਾਹਮਣੇ ਪ੍ਰਗਟ ਹੋ ਜਾਏਗੀ, ਤੂੰ ਪਛਾਣ ਲਏਗਾ ਜੋਤ ਨੂੰ, ਫਿਰ ਤੈਨੂੰ ਪਤਾ ਲੱਗ ਜਾਏਗਾ ਕਿ ਪ੍ਰਭੂ ਦੀ ਆਰਤੀ ਕੀ ਹੈ। ਕੇਵਲ ਉਸ ਨੂੰ ਭਾ ਜਾਣਾ, ਜੀਵਨ ਉਹਦੇ ਸਮਰਪਣ ਕਰ ਦੇਣਾ, ਉਹਦੇ ਹੁਕਮ ਵਿੱਚ ਰਹਿਣਾ, ਜੋ ਉਹਨੂੰ ਭਾਉਂਦਾ ਹੈ ਉਸਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ, ਪ੍ਰਭੂ ਦੀ ਆਰਤੀ ਤਾਂ ਇਹ ਹੈ। ਜੋਤਿ ਸੁਭਾਵ ਹੈ ਜੋਤਿ ਸੁਭਾਵ ਹੈ ਸੋ ਆਰਤੀ ਹੋਏ, ਆਰਤੀ ਹੋਏ ਜਿਹੜੀ ਪ੍ਰਭੂ ਨੂੰ ਪਾ ਜਾਏ। ਕਹਿਣ ਲੱਗੇ ਇਸੇ ਲਈ ਮੈਂ ਇੱਕ ਅਰਦਾਸ ਕਰਨਾ ਹੈ, ਮੇਰੇ ਮਾਲਿਕ ਤੇਰਾ ਨਾਮ ਤੇਰੇ ਗੁਣ ਨੇ ਤੇ ਗੁਣ ਤੇਰਾ ਸਰੂਪ ਹੈ, ਗੁਣ ਹੀ ਤੇਰਾ ਸਰੂਪ ਹੈ ਤੇ ਗੁਣ ਹੀ ਤੇਰਾ ਨਾਮ ਹੈ, ਤੇ ਤੇਰੇ ਸਰੂਪ ਨੂੰ ਪਛਾਣਨ ਲਈ ਗੁਣਾਂ ਦੇ ਨੇੜੇ ਹੋਣਾ, ਨਾਮ ਦੇ ਨੇੜੇ ਹੋਣਾ ਜ਼ਰੂਰੀ ਹੈ। ਇਸ ਲਈ ਹੈ ਮੇਰੇ ਮਾਲਿਕ ਰਹਿਮਤ ਕਰ, ਬਖਸ਼ਿਸ਼ ਕਰ, ਤੇਰੇ ਚਰਨ ਕਮਲ ਮਕਰੰਦ ਹੋ ਜਾਣ। ਫੁੱਲਾਂ ਵਿੱਚ ਪੈਦਾ ਹੋਈ ਹੋਈ ਮਿਠਾਸ ਹੋ ਜਾਣ ਤੇ ਮੈਂ ਉਹਦੇ ਨਾਲ ਲਿਪਟਿਆ ਰਹਾਂ, ਮੇਰੇ ਜੀਵਨ ਦੀ ਚਾਹਤ ਉਹ ਬਣ ਜਾਏ। ਹੇ ਪ੍ਰਭੂ ਰਹਿਮਤ ਕਰ ਇਸ ਨਾਨਕ ਸਾਰੰਗ ਨੂੰ, ਇਸ ਨਾਨਕ ਪਪੀਹੇ ਨੂੰ, ਇਸ ਨਾਨਕ ਚਾਤਰਿਕ ਨੂੰ ਆਪਣੀ ਰਹਿਮਤ ਦਾ ਜਲ ਦੇ, ਕਿਰਪਾ ਕਰ, ਤਾਂ ਕਿ ਮੇਰਾ ਮਨ ਤੇਰੇ ਨਾਮ ਨਾਲ ਤੇਰੇ ਗੁਣਾਂ ਨਾਲ ਜੁੜ ਜਾਏ। ਉਹਦੇ ਉਹੋ ਹੀ ਤੇਰਾ ਸਰੂਪ ਹੈ, ਜਿਸ ਦਿਨ ਗੁਣਾਂ ਨਾਲ ਜੁੜ ਜਾਏਗਾ ਤੇਰੇ ਸਰੂਪ ਨੂੰ ਪਛਾਣ ਲਏਗਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ। ਕਹਿਣ ਲੱਗੇ ਉਹਨੂੰ ਗੁਣਾਂ ਦੀ ਪਛਾਣ, ਤੇਰਾ ਸਰੂਪ ਦੀ ਪਛਾਣ ਹੋਏਗੀ, ਤੇ ਗੁਣ ਹੀ ਨਾਮ ਹੈ, ਤੇ ਨਾਮ ਗੁਰੂ ਕਹਿੰਦੇ ਨੇ ਆਪਣੀ ਰਸਨਾ ਤੋਂ ਕਹਿੰਦੇ ਨੇ ਨਾਮ ਹੀ ਆਰਤੀ ਹੈ, ਕਿਉਂਕਿ ਸਾਰੇ ਬ੍ਰਹਿਮੰਡ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪਣੀ ਸ਼ਕਤੀ ਅਤੇ ਆਪਣੇ ਸੂਤ ਵਿੱਚ ਪਰੋ ਕੇ ਬੈਠਾ ਹੈ। ਨਾਮ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਬੰਧਨ ਵਿੱਚ, ਆਪਣੇ ਸੂਤ ਵਿੱਚ, ਆਪਣੇ ਹੁਕਮ ਵਿੱਚ ਪਰੋ ਕੇ ਬੈਠਾ, ਤਾਂ ਫਿਰ ਇਸ ਦਾ ਮਤਲਬ ਨਾਮ ਹੀ ਤੂੰ ਹੈ, ਨਾਮ ਤੇਰੇ ਤੋਂ ਵੱਖ ਨਹੀਂ, ਗੁਣ ਤੇਰੇ ਤੋਂ ਵੱਖ ਨਹੀਂ। ਇਸ ਲਈ ਮੈਂ ਜਦੋਂ ਬ੍ਰਹਿਮੰਡ ਦੀ ਸਾਰੀ ਹਰਾਰਤ ਨੂੰ ਦੇਖਣਾ, ਮਾਨੋ ਸਾਰਾ ਸੰਸਾਰ ਨਾਮ ਰੂਪ ਹੋ ਕੇ ਤੇਰੀ ਉਸਤਤ ਤੇਰੀ ਸਿਫਤ ਪਿਆ ਕਰਦਾ, ਜਿਹਨੂੰ ਅਸੀਂ ਆਖਦੇ ਹਾਂ ਨਾਮ ਜਪਣਾ ਸਿਫਤ ਕਰਨੀ, ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਨਾ। ਹੁਣ ਇਹ ਗੱਲ ਗੁਰੂ ਨਾਨਕ ਨੇ ਫੈਸਲਾ ਦਿੱਤਾ, ਜਿਹੜੇ ਚਾਰ ਸ਼ਬਦ ਅਸੀਂ ਨਾਲ ਪੜ੍ਹਨੇ ਉਹਨਾਂ ਵਿੱਚ ਵੀ ਇਹੋ ਫੈਸਲਾ। ਹੁਣ ਅਗਲਾ ਸ਼ਬਦ ਹੈ ਬਾਬਾ ਰਾਮਦਾਸ ਜੀ ਦਾ, ਮੈਂ ਉਹਨਾਂ ਦੀਆਂ ਅਗਲੀਆਂ ਇੱਕ ਇੱਕ ਲਾਈਨਾਂ ਤੁਹਾਡੇ ਸਾਹਮਣੇ ਉਹ ਅਰਜ਼ ਕਰਨਾ ਚਾਹੁੰਦਾ। ਬਾਬਾ ਰਾਮਦਾਸ ਵੀ ਇਹੋ ਗੱਲ ਕਹਿੰਦੇ ਨੇ ਅਗਲੇ ਸ਼ਬਦ ਵਿੱਚ,
ਨਾਮ ਤੇਰੋ ਆਰਤੀ ਮਜਨ ਮੁਰਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ।
ਸਾਰਾ ਪਸਾਰਾ ਹੀ ਝੂਠਾ ਹੈ ਉਹਦੇ ਤੋਂ ਬਿਨਾਂ, ਦੋ ਨਹੀਂ ਭਾਵੇਂ ਤੂੰ ਦਸ ਜੀਵੇ ਜਗਾ ਲੈ, ਝੂਠ ਹੈ। ਉਹਨਾਂ ਨੇ ਹੁਣ ਨਹੀਂ ਘੰਟੇ ਬਾਅਦ, ਘੰਟੇ ਨਹੀਂ ਦੋ ਘੰਟੇ ਬਾਅਦ ਬੁੱਝ ਜਾਣੇ। ਅਤੇ ਮੈਂ ਇੱਕ ਵਾਰ ਕੀਤੀ ਸੀ, ਦੀਵਾ ਜਿਹੜਾ ਹੈ ਜਿਹਨੂੰ ਅਸੀਂ ਜੋਤ ਆਖਦੇ ਹਾਂ, ਜਿਹਨੂੰ ਜਗਾ ਕੇ ਅਸੀਂ ਆਰਤੀਆਂ ਕਰਨ ਵਾਲਿਆਂ ਨੂੰ ਦੇਖਦੇ ਹਾਂ, ਗੁਰੂ ਨੇ ਆਪਣੀ ਰਚਨਾ ਤੋਂ ਵੀ ਬਾਣੀ ਵਿੱਚ ਆਖ ਦਿੱਤਾ। ਅਤੇ ਵੈਸੇ ਵੀ ਸੋਚੀਏ ਨਾ ਕਦੀ, ਉਹ ਦੀਵਾ ਭੈ ਵਿੱਚ ਵੀ ਹੈ, ਡਰ ਵਿੱਚ ਵੀ ਹੈ ਅਤੇ ਲਾਲਚੀ ਵੀ ਹੈ। ਲਾਲਚ ਹੈ ਉਹਨੂੰ ਤੇਲ ਦਾ, ਤੇਲ ਥੋੜ੍ਹ ਜਾਏ ਦੀਵਾ ਬੁੱਝ ਜਾਂਦਾ, ਅਤੇ ਡਰ ਹੈ ਉਹਨੂੰ ਹਵਾ ਦੇ ਬੁੱਲੇ ਦਾ। ਇਸ ਲਈ ਦੋ ਗੱਲਾਂ ਦਾ ਵਾਰ ਵਾਰ ਧਿਆਨ ਰੱਖਣਾ, ਜਿਹੜੇ ਜੋਤ ਜਗਾਉਂਦੇ ਨੇ ਅਖੰਡ ਪਾਠ ਨਾਲ, ਉਹਨਾਂ ਕੋਲ ਪੁੱਛੋ, ਉਹਨਾਂ ਨੂੰ ਛੋਟੇ ਛੋਟੇ ਬਕਸਿਆਂ ਵਿੱਚ ਲੁਕਾ ਕੇ ਰੱਖਣੀ ਪੈਂਦੀ ਹੈ, ਛੁਪ ਛੁਪ ਕੇ ਰਹਿੰਦੀ ਹੈ ਜੋਤ, ਕਿਤੇ ਹਵਾ ਦਾ ਬੁੱਲਾ ਨਾ ਲੱਗ ਜਾਏ, ਬੁੱਝ ਜਾਵਾਂ। ਅਤੇ ਫਿਰ ਉਹਨਾਂ ਨੂੰ ਵਾਰ ਵਾਰ ਧਿਆਨ ਦੇਣਾ ਪੈਂਦਾ, ਕਿਤੇ ਤੇਲ ਨਾ ਮੁੱਕ ਜਾਏ, ਬੁੱਝ ਜਾਏ। ਗੁਰੂ ਕਹਿੰਦੇ ਨੇ ਉਹ ਭਲਿਆ ਜਿਹੜਾ ਸਭ ਮੈਂ ਜੋਤ ਜੋਤ ਹੈ ਸੋਏ, ਜਿਹੜਾ ਬੁੱਝਦਾ ਹੀ ਨਹੀਂ, ਜਿਹੜਾ ਐਸਾ ਦੀਵਾ ਹੈ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜੋ ਸਿੰਘਾਸਨ ਲੋਏ, ਉਹ ਵੱਡਾ ਨਹੀਂ ਹੁੰਦਾ, ਉਹ ਬੁੱਝਦਾ ਨਹੀਂ, ਉਹ ਖਤਮ ਨਹੀਂ ਹੁੰਦਾ। ਐਨਸ ਦੀਵਾ ਭਲੇ ਅਥੱਕ, ਦਿਨ ਰਾਤ ਪੜ ਰਹੇ ਹਾਂ, ਥੱਕਦਾ ਹੀ ਨਹੀਂ ਬਿਲਕੁਲ, ਕਦੀ ਖਤਮ ਹੀ ਨਹੀਂ ਹੁੰਦਾ। ਐਸੀ ਜੋਤ ਨੂੰ ਛੱਡ ਕੇ ਛੋਟੇ ਛੋਟੇ ਦੀਵਿਆਂ ਦਾ ਸਹਾਰਾ ਲੈ ਕੇ ਉਸ ਪ੍ਰਭੂ ਨੂੰ ਦਿਖਾ ਕੇ ਪ੍ਰਸੰਨ ਕਰਨਾ ਚਾਹੁੰਦਾ। ਬਾਬਾ ਰਾਮਦਾਸ ਜੀ ਨੇ ਵੀ ਇਸ ਲਈ ਆਖ ਦਿੱਤਾ, ਨਾਮ ਤੇਰੇ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਇਸ ਲਈ ਅੱਗੇ ਜਾ ਕੇ ਕਹਿ ਦਿੱਤਾ, ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲੇ ਮੈਂ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰ ਭਵਨ ਸਗਲਾਰੇ। ਬਸ ਮੇਰੀ ਆਰਤੀ ਇੱਥੇ ਖਲੋਤੀ ਹੈ, ਬਾਬਾ ਰਾਮਦਾਸ ਨੇ ਆਖਿਆ। ਸੈਣ ਨੇ ਵੀ ਇਹੋ ਗੱਲ ਆਖ ਦਿੱਤੀ, ਉਹਨੇ ਵੀ ਆਖ ਦਿੱਤਾ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉੱਤਮ ਦੀਰਾ ਨਿਰਮਲ ਬਾਤੀ। ਉਪਦੀਪ ਗ੍ਰਿਥ ਸਾਜੇ ਆਰਤੀ ਦਾ ਸ਼ਬਦ ਜਿਹੜਾ ਉੱਥੇ ਅੱਗੇ ਜਾ ਕੇ ਧੋਕਾ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉੱਤਮ ਦੀਰਾ ਨਿਰਮਲ ਬਾਤੀ। ਕਹਿਣ ਲੱਗੇ ਜੇ ਪ੍ਰਭੂ ਦੇ ਮੰਗਲ ਗਾਉਣੇ ਨੇ, ਉਹਦੀ ਸਿਫਤ ਸਲਾਹ ਕਰਨੀ ਹੈ, ਬਸ ਇਹ ਸਭ ਤੋਂ ਸ੍ਰੇਸ਼ਟ ਅਤੇ ਉੱਤਮ ਦੀਵਾ ਹੈ। ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉੱਤਮ ਦੀਰਾ ਨਿਰਮਲ ਬਾਤੀ। ਵਾਰੀ ਆਈ ਸਹਿਣ ਦੀ, ਵਾਰੀ ਆਈ ਬਾਬਾ ਕਬੀਰ ਦੀ, ਉਹਨਾਂ ਨੇ ਵੀ ਇਹ ਵਾਕ ਦਿੱਤਾ, ਸੁਣ ਸੰਧਿਆ ਤੇਰੀ ਦੇਵ ਦੇ ਵਾਕ ਕਰ, ਅਧਪਦ ਆਦਿ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ, ਲਿਓ ਆਰਤੀ ਪੁਰਖ ਨਿਰੰਜਨ ਸਤਿਗੁਰੂ ਪੂਜੋ ਭਾਈ, ਠਾਡਾ ਬਰਮਾ ਨਿਗਮ ਵਿਚਾਰੇ ਅਲਖ ਨਾ ਲਖਿਆ, ਤਤ ਤੇਲ ਹਰ ਨਾਮ ਕੀ ਆਬਾਤੀ। ਅਜੀਬ ਗੱਲ ਹੈ, ਆਪਣੀ ਰਸਨਾ ਤੋਂ ਸੈਣ ਵੀ ਉਹ ਆਖ ਰਿਹਾ ਹੈ, ਕਬੀਰ ਵੀ ਉਹ ਆਖ ਰਿਹਾ ਹੈ, ਬਾਬਾ ਰਾਮਦਾਸ ਵੀ ਉਹ ਆਖ ਰਿਹਾ ਹੈ, ਅਤੇ ਗੁਰੂ ਨਾਨਕ ਨੇ ਵੀ ਉਹ ਫੈਸਲਾ ਦਿੱਤਾ, ਅਤੇ ਫਿਰ ਵੀ ਅਸੀਂ ਨਹੀਂ ਮੰਨ ਰਹੇ। ਕਹਿੰਦੇ ਨੇ ਉਹ ਭਲਿਆ ਵਿਸ਼ਵਾਸ ਕਰ, ਸੁਣ ਸੰਦੇਹਾ ਤੇਰੀ ਦੇਵ ਦੇਵਾ ਕਰ, ਅਧਪਦ ਆਦ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾ, ਲਾਗ ਰਹੇ ਸਰਨਾਈ, ਲਿਹੋ ਆਰਤੀ ਅਪੁਰਖ ਨਿਰੰਜਨ ਸਤਿਗੁਰੂ ਪੂਜੋ ਭਾਈ, ਠਾਡਾ ਬਰਮਾ ਨਿਗਮ ਵਿਚਾਰੇ
ਅਲਖ ਨਾਲ ਲਿਖਿਆ ਤਤ ਤੇਲ ਹਰ ਨਾਮ ਕੀ ਅਬਾਤੀ ਦੀਪਕ ਦੇਵ ਜਿਆਰਾ ਜੋਤ ਲਾਏ ਜਗਦੀਸ਼ ਜਗਾਇਆ। ਤਤ ਤੇਲ ਨਾਮ ਹੀ ਹੈ, ਇਸ ਲਈ ਭਲਿਆ ਪ੍ਰਭੂ ਦੇ ਗੁਣ ਹੀ ਆਪਣੇ ਆਪ ਵਿੱਚ ਇੱਕ ਆਰਤੀ ਨੇ। ਤੂੰ ਜਿਸ ਦਿਨ ਗੁਣ ਗਾਇਨ ਸ਼ੁਰੂ ਕਰੇਗਾ ਤੈਨੂੰ ਕਿਸੇ ਥਾਲ ਦੀ, ਕਿਸੇ ਦੀਵਿਆਂ ਦੀ, ਕਿਸੇ ਧੂਪ ਦੀ, ਕਿਸੇ ਅਗਰਬੱਤੀ ਦੀ, ਕਿਸੇ ਫੁੱਲਾਂ ਮਾਲਾਂ ਫੁੱਲ ਮਾਲਾਂ ਦੀ ਲੋੜ ਨਹੀਂ ਪਏਗੀ, ਜਿਸ ਦਿਨ ਤੇਰਾ ਉਹਦੇ ਗੁਣਾ ਰੂਪੀ ਨਾਮ ਨਾਲ ਚਿੱਤ ਭਿੱਜ ਗਿਆ। ਧੰਨੇ ਨੇ ਵੀ ਉਹ ਗੱਲ ਆਖ ਦਿੱਤੀ, ਗੋਪਾਲ ਤੇਰਾ ਆਰਤਾ। ਅਗਲੀ ਤੁੱਕ ਪੜੋ, ਗੋਪਾਲ ਤੇਰਾ ਆਰਤਾ। ਫੈਸਲਾ ਕੀ ਦਿੰਦੇ ਨੇ, ਜੋ ਜਾਣ ਤੁਮਰੀ ਭਗਤ ਕਰਨ ਤੇ ਤੈਨੂੰ ਕਈ ਕਾਰਡ ਸਵਾਰਤਾ। ਉਹਨਾਂ ਵੀ ਨਾਮ ਤੇ ਭਗਤੀ ਤੇ ਲਿਆ ਕੇ ਖੜਾ ਕਰ ਦਿੱਤਾ। ਪਰ ਕਿਹੜੀ ਅਜੀਬ ਗੱਲ ਹੈ, ਇਹ ਸਾਰੇ ਫੈਸਲਿਆਂ ਨੂੰ ਸੁਣਨ ਤੋਂ ਬਾਅਦ ਵੀ ਸਿੱਖ ਹਜੇ ਇਹਨੂੰ ਆਰਤੀ ਕਰਨਾ ਆਖੀ ਜਾਂਦਾ, ਆਰਤੀ ਸਮਝਣਾ ਆਖ ਭਲਿਆ, ਆਰਤੀ ਕਰਨਾ ਆਖੀ ਜਾਂਦਾ ਨਹੀਂ। ਤੂੰ ਆਰਤੀ ਸਮਝ ਲੈ, ਗੁਰੂ ਨਾਨਕ ਤੈਨੂੰ ਆਰਤੀ ਸਮਝਾ ਰਹੇ, ਬਾਬਾ ਰਮਦਾਸ ਤੈਨੂੰ ਆਰਤੀ ਸਮਝਾ ਰਹੇ ਨੇ, ਸੈਨ ਤੈਨੂੰ ਆਰਤੀ ਸਮਝਾ ਰਹੇ ਨੇ, ਬਾਬਾ ਕਬੀਰ ਤੈਨੂੰ ਆਰਤੀ ਸਮਝਾ ਰਹੇ ਨੇ, ਧੰਨਾ ਤੈਨੂੰ ਆਰਤੀ ਸਮਝਾ ਰਿਹਾ। ਪਰ ਤੂੰ ਸਮਝਣ ਦੀ ਬਜਾਏ ਕਰ ਰਹੇ। ਅਗਲਾ ਜਿਹੜਾ ਸਵਈਆ ਪੜਿਆ ਜਾਂਦਾ ਜਿਹੜਾ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ, ਮੈਂ ਦੋ ਲਫ਼ਜ਼ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਉਹਦਾ ਤੇ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ। ਦੁਰਗਾ ਦੇਵੀ ਦਾ ਇਤਿਹਾਸ ਹੈ, ਮਿਥਾਸ ਹੈ, ਉਹਦੇ ਵਿੱਚ ਇੱਕ ਲਫ਼ਜ਼ ਨੇ ਕਿ ਦੁਰਗਾ ਨੇ ਜਦੋਂ ਰਾਕਸ਼ਾਂ ਨੂੰ ਮਾਰ ਕੇ ਮੁੜ ਦੇਵਤਿਆਂ ਦਾ ਰਾਜ ਕਾਇਮ ਕੀਤਾ, ਉਸ ਟਾਈਮ 'ਤੇ ਇੰਦਰ ਨੂੰ ਜਦੋਂ ਸਿੰਘਾਸਨ 'ਤੇ ਬਿਠਾਇਆ ਇੰਦਰ ਰਾਜੇ ਨੂੰ, ਅਤੇ ਉਸ ਇੰਦਰਪੁਰੀ ਵਿੱਚ ਜਿਹੜੇ ਹਾਲਾਤ ਖੁਸ਼ੀ ਦੇ ਬਣੇ, ਜਿਵੇਂ ਉਹਨਾਂ ਨੇ ਉੱਥੇ ਖੁਸ਼ੀ ਮਨਾਈ, ਲਓ ਉਹਦਾ ਸੀਨ ਹੈ, ਉਹਦਾ ਸੀਨ ਹੈ। ਲਫ਼ਜ਼ ਨੇ ਯਾਤੇ ਪ੍ਰਸੰਨ ਭਏ ਹੈ ਮਹਾਮੁਨ, ਦੇਵਨ ਕੇ ਤਪ ਮੈਂ ਸੁਖ ਪਾਵੇ। ਜਿੰਨੇ ਰਿਸ਼ੀ ਮੁਨੀ ਸਨ ਉਹ ਬੜੇ ਪ੍ਰਸੰਨ ਹੋਏ ਕਿ ਅਸੀਂ ਦੇਵਤਿਆਂ ਦੇ ਤਪ ਸ਼ਕਤੀ ਦੇ ਵਿੱਚ ਅਸੀਂ ਸੁਖੀ ਰਹਾਂਗੇ, ਰਾਕਸ਼ਾਂ ਨੇ ਸਾਨੂੰ ਪਰੇਸ਼ਾਨ ਕੀਤਾ, ਅਤੇ ਇਸ ਖੁਸ਼ੀ ਨਾਲ ਉਹਨਾਂ ਕੀਤਾ ਕਿ ਯੱਗ ਕਰੇ, ਅਰਵੇਦ ਰਰੇ, ਭਵਤਾਪ ਹਰੇ, ਮਲ ਧਿਆਨ ਲਗਾਵੇ। ਉਹਨਾਂ ਨੇ ਯੱਗ ਕੀਤੇ, ਵੇਦਾਂ ਦੇ ਪਾਠ ਕੀਤੇ। ਮੈਂ ਅੱਗੇ ਵਧਣਾ ਚਾਹੁੰਦਾ, ਹੁਣ ਜਿਹੜੇ ਉੱਥੇ ਦੀਵਾਨ ਸਜੇ, ਜਿਹੜੇ ਉੱਥੇ ਉਸ ਥਾਂ 'ਤੇ ਗਹਿਮਾ ਗਹਿਮ ਹੋਈ, ਉਹਦਾ ਦ੍ਰਿਸ਼ ਹੈ। ਝਾਲਰ ਤਾਲ ਮਿਰਦੰਗ ਅਪੰਗ ਰਬਾਬ ਲਈਏ ਸੁਰਸਾਜ ਮੇਲਾ ਵੇ, ਗਾਇਕ ਲੋਕ ਇਕੱਠੇ ਹੋਏ ਜਿਹੜੇ ਦੇਵਤਿਆਂ ਦੀ ਨਗਰੀ ਦੇ ਨੇ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਸਾਜ਼ ਹੀ ਇਕੱਠੇ ਕੀਤੇ। ਇਹ ਰੌਣਕਾਂ ਨੇ ਇੰਦਰਪੁਰੀ ਦੀਆਂ, ਗੁਰੂ ਕੇ ਦਰਬਾਰ ਦੀਆਂ, ਰੱਬ ਦੇ ਦਰਬਾਰ ਦੀਆਂ ਨਹੀਂ। ਮੈਂ ਕਲਸ ਕਰਾਂ, ਇੱਥੇ ਪ੍ਰਭੂ ਦਾ ਜ਼ਿਕਰ ਬਿਲਕੁਲ ਨਹੀਂ। ਅਤੇ ਰੌਣਕਾਂ ਕੀ ਨੇ, ਜ਼ਰਾ ਇਹ ਵੀ ਸੋਚਣਾ, ਜਿਹਨਾਂ ਨੂੰ ਅਸੀਂ ਰੋਜ਼ਗਾਰ ਹੈ। ਝਾਲਰ ਤਾਲ ਮਿਰਦੰਗ ਉਪੰਗ ਰਬਾਬ ਲਈ ਇਹ ਸੁਰਸਾਜ ਮਿਲਾਵੇ, ਅੱਗੇ ਕੀ ਹੈ, ਕਿੰਨਰ ਗੰਧਰਵ ਗਾਇਨ ਕਰੇ, ਚੰਗੇ ਚੰਗੇ ਸੰਗੀਤਕਾਰ ਦੇਵਤਿਆਂ ਦੇ ਗਾਇਕ ਉਹ ਗਾਇਨ ਕਰ ਰਹੇ ਸਨ, ਅਤੇ ਨਾਲ ਕੀ ਹੋ ਰਿਹਾ ਸੀ, ਗਣ ਜੱਛ ਅਪੱਛਰ ਨਿਰਤ ਦਿਖਾਵੇ, ਨਾਲ ਅਪੱਛਰਾਂ ਅਤੇ ਜੱਛ ਦੇ ਜਿਹੜੇ ਸਨ ਉਹ ਉੱਥੇ ਡਾਂਸ ਕਰ ਰਹੇ ਸਨ, ਨਿਰਤ ਕਰ ਰਹੇ ਸਨ। ਇਹ ਇੰਦਰ ਰਾਜੇ ਦੇ ਦਰਬਾਰ ਦੀ ਕਹਾਣੀ ਹੈ, ਉੱਥੇ ਅਪੱਛਰਾਂ ਨਾਚ ਕਰਦੀਆਂ ਨੇ, ਉੱਥੋਂ ਦਾ ਸੀਨ ਹੈ, ਗਣ ਜੱਛ ਅਪੱਛਰ ਨਿਰਤ ਦਿਖਾਵੇ। ਅਸੀਂ ਹੁਣ ਦੇਖੋ ਕਿਹੜੀ ਅਜੀਬ ਗੱਲ ਹੈ, ਸਾਡੀ ਅਣਗਹਿਲੀ ਕਿੰਨੀ ਹੈ, ਭੋਲਾਪਣ ਕਿੰਨਾ ਹੈ, ਕਿ ਅਗਲੀ ਤੁਕ ਤਾਂ ਅਸੀਂ ਲੈ ਲਈ, ਸੰਖਣ ਕੀ ਹੁਣ ਘੰਟਣ ਕੀ ਕਰ, ਫੁੱਲਣ ਕੀ ਬਰਖਾ ਬਰਖਾਵੇ। ਜਦੋਂ ਕਦੀ ਇਹ ਤੁਕ ਆਉਂਦੀ ਉਦੋਂ ਸਾਰੇ ਫੁੱਲਾਂ ਦੀ ਵਰਖਾ ਕਰਨ ਲੱਗ ਪੈਂਦੇ, ਫੁੱਲ ਲੈ ਕੇ ਖੜੇ ਹੋ ਜਾਂਦੇ, ਕਈ ਥਾਵਾਂ 'ਤੇ ਘੜਿਆਲ ਵੀ ਵਜਾਏ ਜਾਂਦੇ, ਸੰਖ ਵੀ ਪੂਰੇ ਜਾਂਦੇ ਨੇ। ਉਹ ਭਲਿਆ, ਜੇ ਇਹ ਸਭ ਕੁਛ ਗੁਰਮਤ ਹੈ ਤਾਂ ਫਿਰ ਪਿਛਲੀ ਗੱਲ ਵੀ ਪੂਰੀ, ਫਿਰ ਉਸ ਟਾਈਮ 'ਤੇ ਸਾਡੇ ਅਪੱਛਰਾਂ ਦੇ ਜਾਂ ਔਰਤਾਂ ਦੇ ਜਾਂ ਬੱਚੀਆਂ ਦੇ ਨਾਚ ਵੀ ਹੋਣੇ ਚਾਹੀਦੇ ਨੇ, ਉੱਥੇ ਕਿਉਂ ਚੁੱਪ ਹੈ, ਕਰ ਸਕਦੇ। ਗੁਰਮਤਿ ਤੈਨੂੰ ਇਸ ਗੱਲ ਦੀ ਪ੍ਰਵਾਨਗੀ ਦਿੰਦੀ ਹੈ? ਜੇ ਅਸੀਂ ਸਾਰਾ ਸਵਈਆ ਪੜ੍ਹਨਾ, ਜੇ ਸਵਈਆ ਸਾਡੇ ਜੀਵਨ ਨਾਲ ਸੰਬੰਧ ਰੱਖਦਾ, ਜੇ ਸਾਡੀ ਆਰਤੀ ਅਤੇ ਸਾਡੀ ਭਗਤੀ ਨਾਲ ਇਹਦਾ ਕੋਈ ਲਗਾਓ ਹੈ ਤਾਂ ਫਿਰ ਸਾਰਾ ਹੋਣਾ ਚਾਹੀਦਾ। ਇਹ ਥੋੜ੍ਹਾ ਵੀ ਇੱਕ ਗੱਲ ਮੰਨ ਲਈ ਬਾਕੀ ਸਾਰੀ ਛੱਡ ਦਿੱਤੀ। ਅਸੀਂ ਸੰਖਣ ਕੀ ਧੁਣ ਘੰਟਣ ਕੀ ਕਰ, ਫੁੱਲਣ ਕੀ ਵਰਖਾ ਤਾਂ ਵਰਖਾ ਦਿੱਤੀ, ਪਰ ਜਾਛਾ ਪਰਛਰ ਨਿਰ ਦਿਖਾਵੇ ਅਸੀਂ ਕਰ ਨਹੀਂ ਸਕਦੇ। ਉਹ ਭਲਿਓ ਅਸੀਂ ਕੁਝ ਵੀ ਨਹੀਂ ਕਰ ਸਕਦੇ, ਸਾਡਾ ਸੰਬੰਧ ਗੁਰਮਤ ਨਾਲ ਹੈ, ਸਾਡਾ ਸੰਬੰਧ ਗੁਰਮਤ ਦੇ ਘੇਰੇ ਨਾਲ ਹੈ ਜਿਹੜੀ ਇੱਥੇ ਆ ਕੇ ਖਲੋਤੀ ਹੈ। ਅਤੇ ਨਾਮ ਤੇਰੋ ਆਰਤੀ ਜਿਹਦਾ ਫੈਸਲਾ ਕੇਵਲ ਇਹ ਹੈ ਕਿ ਨਾਮ ਤੇਰੋ ਆਰਤੀ ਮੱਜਣ ਮੁਰਾਰੇ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਇਸ ਲਈ ਭਲਿਆ ਆਰਤੀ ਨੂੰ ਪੜ੍ਹ ਨਾ, ਆਰਤੀ ਨੂੰ ਕਰ ਨਾ, ਬਲਕਿ ਆਰਤੀ ਨੂੰ ਗੁਰੂ ਕੋਲੋਂ ਸਮਝ ਲੈ, ਤਾਂ ਕਿ ਤੈਨੂੰ ਇਹਨਾਂ ਦੀਵਿਆਂ ਦੀ, ਇਹਨਾਂ ਜੋਤਾਂ ਦੀ, ਕਿਸੇ ਚੀਜ਼ ਦੀ ਫੂਲ ਮਾਲਾਂ ਦੀ ਅਤੇ ਇਹਨਾਂ ਆਰਤੀਆਂ ਜਿਹੜੀਆਂ ਕਿਸੇ ਪੱਥਰ ਦੀ ਮੂਰਤੀ ਦੇ ਸਾਹਮਣੇ ਕੀਤੀਆਂ ਜਾ ਸਕਦੀਆਂ ਨੇ, ਉਹ ਮੇਰੇ ਯੁਗੋ ਯੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪ੍ਰਭੂ ਦੇ ਦਰਬਾਰ ਵਿੱਚ ਨਹੀਂ ਕੀਤੀਆਂ ਜਾ ਸਕਦੀਆਂ। ਇਹ ਗੱਲ ਇਸੇ ਸ਼ਬਦ ਵਿੱਚੋਂ ਸਮਝਣੀ ਹੈ। ਇਹੋ ਕਾਰਨ ਹੈ ਸਤਿਗੁਰੂ ਕਹਿੰਦੇ ਨੇ ਕੈਸੀ ਆਰਤੀ ਕੈਸੀ ਆਰਤੀ, ਉਹਦੇ ਨਾਲ ਕੋਈ ਸੰਬੰਧ ਨਹੀਂ। ਗਨ ਜਛ ਅਪਰਛਰ ਨਿਰ ਦਿਖਾਵੇ, ਸੰਖਣ ਕੀ ਧੁਨ ਘੰਟਨ ਕੀ ਕਰ, ਫੁੱਲਨ ਕੀ ਵਰਖਾ ਵਰਖਾਵੇ। ਆਰਤੀ ਕੋਟ ਕਰੇ ਸੁਰ ਸੁੰਦਰ, ਜਿਹੜੇ ਉਸ ਦੇਵਤਿਆਂ ਦੇ ਖੂਬਸੂਰਤੀ ਦੇ ਪ੍ਰਤੀਕ ਔਰਤਾਂ ਸਨ, ਉਹ ਆਰਤੀ ਕਰ ਰਹੀਆਂ ਨੇ। ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪਰਿੰਦਰ ਕੇ ਬਲ, ਸਾਰੀ ਗੱਲ ਤਾਂ ਇੰਦਰ ਦੇ ਰਾਜੇ ਦੇ ਦਰਬਾਰ ਦੀ ਹੋ ਰਹੀ ਹੈ। ਅਤੇ ਜਿਹੜਾ ਇੰਦਰ ਗੁਰੂ ਕੇ ਦਰਬਾਰ ਵਿੱਚ ਆਪਣੀ ਰਸਨਾ ਤੋਂ ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ, ਇਹ ਜੇ ਗੁਰੂ ਕੇ ਦਰਬਾਰ ਦੇ ਅੰਦਰ ਦਰਵਾਜ਼ੇ 'ਤੇ ਕਈ ਖਲੋਤੇ ਨੇ, ਗੁਰੂ ਬਾਣੀ ਵਿੱਚ ਆਖ ਰਹੇ ਨੇ ਕੋਟ ਇੰਦਰ ਇੰਦਰਾਨ ਸਾ ਸੁਹਾਨ ਗਣਿਜੈ, ਬੜੇ ਖੜੇ ਨੇ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਹਤੇ ਤੇਰੇ ਬਾਮਨ ਹਾਰੇ। ਇੱਥੇ ਦਰਵਾਜ਼ੇ 'ਤੇ ਖਲੋਤੇ ਨੇ ਅਤੇ ਉਹਦੇ ਦਰਬਾਰ ਦੀ ਗੱਲ ਹੋਵੇ ਅਤੇ ਉਹਦੇ ਆਪਣੇ ਸੁਭਾਅ ਮੁਤਾਬਕ ਹੋਵੇ, ਉਹਦੇ ਆਪਣੇ ਆਚਰਨ ਮੁਤਾਬਕ ਹੋਵੇ, ਉਹਦੇ ਆਪਣੇ ਕਲਚਰ ਮੁਤਾਬਕ ਹੋਵੇ, ਕਿਉਂਕਿ ਇੰਦਰ ਦਾ ਕਲਚਰ ਇਹੋ ਹੀ ਹੈ ਕਿ ਉਹਦੇ ਦਰਬਾਰ ਵਿੱਚ ਸ਼ਰਾਬ ਵੀ ਚੱਲਦੀ ਹੈ। ਪੜ੍ਹ ਕੇ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਮੈਂ ਕੋਈ ਕਿਸੇ 'ਤੇ ਤੁਮਤ ਨਹੀਂ ਲਗਾ, ਇਤਿਹਾਸ ਪੜ੍ਹ ਲਓ, ਸ਼ਰਾਬ ਦੇ ਦੌਰ ਵੀ ਚੱਲਦੇ ਨੇ, ਉਹਦੇ ਦਰਬਾਰ ਵਿੱਚ ਅਪੱਛਰਾਂ ਪਰੀਆਂ ਵੀ ਨਾਚ ਕਰਦੀਆਂ ਨੇ, ਉੱਥੇ ਗੀਤ ਵੀ ਗਾਏ ਜਾਂਦੇ ਨੇ। ਗੱਲ ਤਾਂ ਉਹਦੇ ਦਰਬਾਰ ਦੇ ਉਸ ਰੌਣਕ ਦੀ ਹੈ ਅਤੇ ਅਸੀਂ ਉਹਨੂੰ ਗੁਰੂ ਕੇ ਦਰਬਾਰ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ। ਦਾਨ ਕੇ ਦਰਸ਼ਨ ਦੇ ਕੇ ਪ੍ਰਦਰਸ਼ਨ, ਭਾਲ ਮੈਂ ਕੁੱਕਮ ਅਛਤ ਲਾਵੈ, ਹੋਤ ਕੁਲਾਹਲ ਹੋਤ ਕੁਲਾਹਲ, ਦੇਵਪੁਰੀ ਮਿਲ ਦੇਵਨ ਕੇ ਕੁੱਲ ਮੰਗਲ ਗਾਵੈ। ਉਸ ਦੇਵਪੁਰੀ ਵਿੱਚ ਇਹ ਕੁਲਾਹਲ ਮੱਚੀ ਹੋਈ ਸੀ, ਇਸ ਕਿਸਮ ਦਾ ਸ਼ੋਰ ਸ਼ਰਾਬਾ ਸੀ। ਕੁਲਾਹਲ ਆਪਾਂ ਸ਼ੋਰ ਸ਼ਰਾਬੇ ਨੂੰ ਕਹਿੰਦੇ, ਬਹੁਤ ਕੁਲਾਹਲ ਦੇਵਪੁਰੀ, ਉਸ ਦੇਵਪੁਰੀ ਵਿੱਚ ਐਸੀ ਕੁਲਾਹਲ ਮੱਚੀ ਹੋਈ ਸੀ ਕਿ ਜਿਹੜੇ ਦੇਵ ਕੁੱਲ ਦੇ ਬੰਦੇ ਸਨ ਉਹ ਉੱਥੇ ਦੇਵ ਕੁੱਲੀ ਮਿਲ ਕੇ ਮੰਗਲ ਗਾ ਰਹੇ ਸਨ। ਬਹੁਤ ਕੁਲਾਹਲ ਦੇਵਪੁਰੀ ਮਿਲ ਦੇਵਨ ਕੇ ਕੁੱਲ ਮੰਗਲ ਗਾਵੇ। ਉਸ ਇੰਦਰ ਰਾਜੇ ਦੇ ਦਰਬਾਰ ਦੀ ਕਹਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਪ੍ਰਭੂ ਦੇ ਦਰਬਾਰ 'ਤੇ ਲਾਗੂ ਨਹੀਂ ਹੁੰਦੀ। ਇਸ ਲਈ ਇਸ ਗੱਲ ਨੂੰ ਸਮਝਣਾ ਹੈ। ਗੁਰੂ ਕਹਿੰਦੇ ਨੇ ਕੈਸੀ ਆਰਤੀ ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ ਕੈਸੀ ਆਰਤੀ ਅਨਹਤਾ ਸ਼ਬਦ ਵਜੰਤੁ ਭੈਰੀ
ਅਣਹਤਾ ਸ਼ਬਦ ਬਜੰਤ ਭੈਰੀ ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ ਕੈਸੀ ਆਰਤੀ ਗਗਨ ਮੈਂ ਥਾਲ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰ ਧੂਪ ਮਲਿਆਨ ਲੋ ਪਵਨ ਚਵਰੋ ਕਰ ਸ਼ਗਲ ਬਣ ਰਾਏ ਫੁਲੰਤ ਜੋਤੀ ਸ਼ਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ ਕੈਸੀ ਆਰਤੀ ਕੈਸੀ ਆਰਤੀ ਕੈਸੀ ਆਰਤੀ
ਗੁਰਮਤਿ ਦੀ ਦੁਨੀਆ ਦਾ ਘੇਰਾ ਵੱਖਰਾ ਹੈ ਜਿਹੜਾ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰੋਸ਼ਨੀ ਵਿੱਚ ਹੈ। ਜੀਵਨ ਦਾ ਧਰਮ ਖੇਤਰ ਵਿੱਚ ਵੀ ਕੋਈ ਕੰਮ ਕਰਨਾ ਹੋਵੇ ਤਾਂ ਗੁਰੂ ਕੋਲੋਂ ਪੁੱਛ ਲੈਂਦੀ, ਨਹੀਂ ਤਾਂ ਕਿਤੇ ਐਸਾ ਨਾ ਹੋਵੇ। ਧਰਮੀ ਧਰਮ ਕਰੇ ਗਵਾਵੇ, ਧਰਮ ਕਰੀ ਜਾਏ ਅਤੇ ਧਰਮ ਸਮਝ ਕੇ ਕਰੀ ਜਾਏ ਅਤੇ ਗੁਆਚ ਜਾਏ, ਕੋਈ ਰਿਟਰਨ ਨਾ ਹੋਵੇ। ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਖ ਦੁਆਰ, ਜੋਤੀ ਸਦਾਵੇ ਜੁਗਤ ਨਾ ਜਾਣੇ, ਛੱਡ ਬਹੇ ਘਰ ਬਾਰ। ਇਸ ਲਈ ਜੇ ਧਰਮ ਦੇ ਖੇਤਰ ਵਿੱਚ ਵੀ ਕੋਈ ਕਦਮ ਰੱਖੇ ਤਾਂ ਗੁਰੂ ਕੋਲੋਂ ਪੁੱਛ ਲਈ, ਗੁਰੂ ਦੀ ਅਗਵਾਈ ਵਿੱਚ ਰੱਖੀ, ਤਾਂ ਕਿ ਜੀਵਨ ਭਰ ਚੱਲਦਿਆਂ ਚੱਲਦਿਆਂ ਮਤ ਕਿਤੇ ਬੇਮੰਜ਼ਲਾ ਹੀ ਨਾ ਰਹਿ ਜਾਏ। ਇਸ ਲਈ ਗੁਰੂ ਬਖਸ਼ਿਸ਼ ਕਰੇ, ਸਾਨੂੰ ਅਗਵਾਈ ਦੀ ਚੇਤਨਾ ਬਖਸ਼ੇ, ਸਾਨੂੰ ਪਤਾ ਹੋਵੇ ਕਿ ਗੁਰਮਤਿ ਦੇ ਘੇਰੇ ਗੁਰਮਤਿ ਦੇ ਖੇਤਰ ਵਿੱਚ ਕਿਹੜੇ ਕਿਹੜੇ ਕਰਮ ਨੇ ਜਿਹੜੇ ਧਰਮ ਬਣ ਜਾਂਦੇ ਨੇ ਅਤੇ ਕਿਹੜੇ ਕਿਹੜੇ ਕਰਮ ਨੇ ਜਿਹੜੇ ਭਰਮ ਬਣ ਜਾਂਦੇ ਨੇ। ਅਸੀਂ ਭਰਮ ਅਤੇ ਧਰਮ ਨੂੰ ਪਛਾਣ ਸਕੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।